ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਗੁਰ ਸੇਵਾ ਵਾ ਦਰਬ ਕਰ, ਵਿਦਿਆ ਵਿਦਿਆ ਹੋਏ ਤ੍ਰਿਤੀ ਵਿਦ ਵਿਦਿਆ ਕਰ ਹੈ, ਚੌਥੇ ਹੇਤ ਨ ਕੋਈ। ਗੁਰ ਸੇਵਾ ਵਾ ਦਰਬ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਤੀਸਰਾ ਅਧਿਆਇ ਵਿੱਦਿਆ ਦੇ ਸੰਬੰਧ ਵਿੱਚ ਪੜ੍ਹ ਰਹੇ ਹਾਂ। ਪੰਡਿਤ ਹਰਦਿਆਲ ਜੀ ਇਸ ਦੌਰੇ ਵਿੱਚ ਵੀ ਵਿੱਦਿਆ ਕਿਸ ਢੰਗ ਨਾਲ ਲਈ ਜਾ ਸਕਦੀ ਆ, ਕਿਹੜੇ ਤਰੀਕਿਆਂ ਨਾਲ ਪੜ੍ਹੀ ਜਾ ਸਕਦੀ, ਪ੍ਰਾਪਤ ਕੀਤੀ ਜਾ ਸਕਦੀ ਆ, ਉਹਦੇ ਸੰਬੰਧ ਵਿੱਚ ਹੁਣ ਉਚਾਰ ਰਹੇ ਆ। ਅਤੇ ਆਓ ਆਪਾਂ ਇਸਦੀ ਵਿਚਾਰ ਜਿਹੜੀ ਹੈ ਜਿਵੇਂ ਸਮਝ ਪੈਂਦੀ ਉਸ ਤਰੀਕੇ ਨਾਲ ਕਰੀਏ। ਅਤੇ ਇਸ ਵਿੱਚ ਦੱਸਿਆ ਗਿਆ ਹੈ ਕਿ ਸੇਵਾ ਗੁਰੂ ਦੀ ਕਰਨ ਨਾਲ ਬਹੁਤ ਗੁਰੂ ਪ੍ਰਸੰਨ ਹੁੰਦੇ ਆ, ਅਤੇ ਇਸੇ ਤਰ੍ਹਾਂ ਜਾਂ ਗੁਰੂ ਦੀ ਮਾਇਆ ਨਾਲ ਕਰਕੇ ਸੇਵਾ ਵਿੱਦਿਆ ਪੜ੍ਹੀ ਫੁਲੀ ਪੜ੍ਹੀ ਜਿਹੜੀ ਹੈ ਫਲੀ ਭੂਤ ਹੋ ਜਾਂਦੀ ਆ। ਸੋ ਆਓ ਆਪਾਂ ਵਿਚਾਰ ਕਰੀਏ। ਗੁਰ ਸੇਵਾ ਵਾ ਦਰਬ ਕਰ, ਵਿੱਦਿਆ ਤਿੰਨ ਪ੍ਰਕਾਰ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਆ, ਉਹ ਇਸ ਦੌਰੇ ਵਿੱਚ ਲਿਖਿਆ ਹੈ। ਪਹਿਲਾਂ ਇਹ ਹੈ ਕਿ ਆਪਣੇ ਗੁਰੂ ਦੀ ਸੇਵਾ, ਗੁਰ ਸੇਵਾ ਅਤੇ ਗੁਰੂ ਦੀ ਸੇਵਾ ਟਹਿਲ ਕਰਨ ਨਾਲ ਵਿੱਦਿਆ ਪ੍ਰਾਪਤ ਹੁੰਦੀ ਹੈ, ਕਿਉਂਕਿ ਗੁਰੂ ਦੀ ਸੇਵਾ ਕਰਨ ਨਾਲ, ਗੁਰੂ ਦੀ ਮੁੱਠੀ ਚਾਬੀ ਕਰਨ ਦੇ ਨਾਲ ਗੁਰੂ ਪ੍ਰਸੰਨ ਹੁੰਦੇ ਆ, ਪ੍ਰਸੰਨ ਹੋ ਕੇ ਵਿੱਦਿਆ ਦੀ ਦਾਤ ਬਖਸ਼ ਦਿੰਦੇ। ਦੂਸਰਾ ਕਾਰਨ ਵਾ ਕਹੀਏ ਅਥਵਾ ਵਾ ਕਹੀਏ ਜਾਂ ਦੂਸਰਾ ਕਾਰਨ ਇਹ ਆ ਦਰਬ ਕਰ, ਕਿ ਜੇਕਰ ਕੋਲ ਧਨ ਹੋਵੇ, ਮਾਇਆ ਹੋਵੇ, ਤਾਂ ਆਪਣੇ ਗੁਰੂ ਨੂੰ ਦਰਬ ਕਹੀਏ ਧਨ ਜਿਹੜਾ ਹੈ ਉਹ ਦੇਣਾ, ਕਰ ਕਹੀਏ ਕਰਕੇ ਵਿੱਦਿਆ ਪ੍ਰਾਪਤ ਕਰੀ ਜਾ ਸਕਦੀ। ਜਿਵੇਂ ਅੱਜ ਕੱਲ੍ਹ ਸਕੂਲ ਖੁੱਲ੍ਹੇ ਆ, ਕਾਲਜ ਖੁੱਲ੍ਹੇ ਆ, ਅਤੇ ਬੱਚੇ ਫੀਸਾਂ ਦੇ ਕੇ ਵਿੱਦਿਆ ਪੜ੍ਹਦੇ ਆ, ਇਸ ਤਰ੍ਹਾਂ ਧਨ ਗੁਰੂ ਨੂੰ ਦੇ ਕਰਕੇ ਵਿੱਦਿਆ ਪੜ੍ਹੀ ਜਾ ਸਕਦੀ ਆ, ਦਰਬ ਕਰਕੇ ਧਨ ਕਰਕੇ ਵਿੱਦਿਆ ਵਿੱਦਿਆ ਹੋਏ। ਅਤੇ ਤੀਸਰਾ ਕਾਰਨ ਇਹ ਆ ਕਿ ਜੋ ਵਿੱਦਿਆ ਆਪਾਂ ਪੜ੍ਹੀ ਆ ਉਹ ਕਿਸੇ ਦੂਸਰੇ ਨੂੰ ਪੜ੍ਹਾ ਦੇਣ, ਜੋ ਆਪ ਗ੍ਰੰਥ ਪੜ੍ਹੇ ਦੂਜੇ ਨੂੰ ਪੜ੍ਹਾ ਦੇਣੇ, ਅਤੇ ਦੂਸਰੇ ਕੋਲੋਂ ਜਿਹੜਾ ਹੋਰ ਕੋਈ ਹੁਨਰ ਵਿੱਦਿਆ ਹੈ ਉਹਦੇ ਕੋਲ ਸਿੱਖ ਲੈਣ, ਜੋ ਆਪ ਨੂੰ ਨਾ ਆਉਂਦੀ ਹੋਵੇ ਉਹਦੇ ਕੋਲ ਸਿੱਖ ਲੈਣ, ਜਿਹੜੀ ਉਹਨੂੰ ਨਹੀਂ ਦੀ ਉਹਨੂੰ ਸਿਖਾ ਦੇਣ। ਇਸ ਪ੍ਰਕਾਰ ਇਹਨਾਂ ਤਿੰਨਾਂ ਢੰਗਾਂ ਨਾਲ ਵਿੱਦਿਆ ਪ੍ਰਾਪਤ ਹੁੰਦੀ ਆ। ਤਿੰਨ ਢੰਗ ਆ, ਗੁਰੂ ਦੀ ਸੇਵਾ ਪੈਸੇ ਕਰਕੇ, ਅਤੇ ਜੋ ਵਿੱਦਿਆ ਆਪ ਪੜ੍ਹੀ ਉਹ ਦੂਜੇ ਨੂੰ ਪੜ੍ਹਾ ਦਿਓ, ਜੋ ਦੂਜੇ ਨੇ ਪੜ੍ਹੀ ਆ ਉਹਦੇ ਕੋਲ ਪੜ੍ਹ ਲਓ। ਅਤੇ ਇੱਦਾਂ ਵੀ ਹੁੰਦਾ ਜੋ ਆਪ ਨੂੰ ਆਉਂਦੀ ਦੂਜੇ ਨੂੰ ਪੜ੍ਹਾਓਗੇ ਤਾਂ ਉਹ ਵੀ ਫਲੀ ਭੂਤ ਹੁੰਦੀ ਆ, ਉਹਦੇ ਵਿੱਚ ਵਧੀਕੀ ਹੁੰਦੀ ਆ, ਅਧਿਕਤਾ ਹੁੰਦੀ ਆ। ਵਿੱਦਿਆ ਵਿੱਦਿਆ ਹੋਏ, ਜੋ ਵਿੱਦਿਆ ਆਪ ਨੂੰ ਆਉਂਦੀ ਆ ਉਹ ਵਿੱਦਿਆ ਦੂਜੇ ਨੂੰ ਪੜ੍ਹਾਓ, ਉਹ ਤੋਂ ਹੀ ਵਿੱਦਿਆ ਫਲੀ ਭੂਤ ਹੋਏ ਪਈ ਹੁੰਦੀ ਆ, ਜ਼ਿਆਦਾ ਆਉਂਦੀ। ਤ੍ਰਿਤੀ ਬਿਰਦ ਵਿੱਦਿਆ ਕਰ, ਇਸ ਪ੍ਰਕਾਰ ਕਈ ਦੇ ਇਹ ਵੀ ਪਾਠ ਕਰ ਲੈਂਦੇ, ਵੇਦ ਪਾਠ ਜਿੱਦਾਂ ਆਪਾਂ ਪਹਿਲਾਂ ਪੜ੍ਹਿਆ ਕਿ ਤਿੰਨ ਵਿਧੀਆਂ ਕਰਕੇ, ਤਿੰਨ ਵੇਦ ਕਹੀਏ ਤਰੀਕੇ, ਤਿੰਨ ਤਰੀਕਿਆਂ ਤਿੰਨ ਵਿਧੀਆਂ ਕਰਕੇ ਵਿੱਦਿਆ ਜਿਹੜੀ ਆ ਉਹ ਫਲੀਭੂਤ ਹੋਣਾ ਕਰਦੀ, ਵਧਣਾ ਕਰਦੀ। ਅਤੇ ਦੂਸਰਾ ਪਾਠ ਬ੍ਰਿਧ ਪਾਠ ਵੀ ਕੀਤਾ ਹੋਇਆ। ਤ੍ਰਿਤੀ ਬ੍ਰਿਧ ਵਿੱਦਿਆ ਕਰ, ਕਿ ਇਹ ਜਿਹੜੇ ਤ੍ਰਿਤੀ ਕਹੀਏ ਤਿੰਨ ਪ੍ਰਕਾਰ ਹਨ, ਤਿੰਨ ਪ੍ਰਕਾਰ ਕਰਕੇ ਪੜ੍ਹੀ ਹੋਈ ਜਿਹੜੀ ਵਿੱਦਿਆ, ਜਿਹੜੇ ਉਪਰੋਕਤ ਆਪਾਂ ਹੁਣੇ ਪੜ੍ਹੇ ਆ, ਇਹਨਾਂ ਤਿੰਨਾਂ ਕਾਰਨਾਂ ਕਰਕੇ ਬ੍ਰਿਧ ਜਿਹੜੀ ਵਿੱਦਿਆ ਵਾ ਉਹ ਵਧਣਾ ਕਰਹਿ ਕਹੀਏ ਕਰਦੀ ਆ। ਹੋਰ ਕੋਈ ਵੀ ਹੋਰ ਕੋਈ ਹੱਲ ਕਾਰਨ ਹੈ ਤਾਂ ਕਹਿੰਦੇ। ਚੌਥਾ ਹੇਤ ਨਾ ਕੋਈ, ਹੋਰ ਕੋਈ ਕਹੀਏ ਕੋਈ, ਚੌਥੇ ਕਹੀਏ ਚੌਥਾ ਹੇਤ ਜਿਹੜਾ ਕਾਰਨ ਨਹੀਂ ਹੈ ਜਿਸ ਪ੍ਰਕਾਰ ਵਿੱਦਿਆ ਪੜ੍ਹੀ ਜਾ ਸਕੇ, ਇਸ ਤੋਂ ਇਲਾਵਾ ਹੋਰ ਕੋਈ ਕਾਰਨ ਨਹੀਂ ਹੈ। ਹਾਂਜੀ, ਹੁਣ ਵਿੱਦਿਆ ਦੀ ਜਿਹੜੀ ਮਹਿਮਾ ਆ ਉਹ ਦੱਸਣਗੇ। ਹੁਣ ਵਿਦਿਆ ਦੀ ਮਹਿਮਾ ਸੋਭਾ ਬਾਬਤ ਬਾਰੇ ਕਥਨ ਕਰਨਗੇ। ਦੋਹਰਾ ਵਿਦਿਆ ਉੱਦਮ ਸਿਲਪਤਾ। ਵਿਦਿਆ ਦੀ ਉਪਮਾ ਪੰਡਿਤ ਹਰਦਿਆਲ ਜੀ ਇਸ ਦੌਰੇ ਵਿੱਚ ਕਰਨ ਲੱਗੇ। ਕਹਿੰਦੇ ਆ ਵੀ ਕਥਨ ਕਰਦੇ ਵੀ 14 ਪ੍ਰਕਾਰ ਦੀ ਵਿੱਦਿਆ ਵਿੱਚੋਂ ਕਿਸੇ ਪ੍ਰਕਾਰ ਦੀ ਵੀ ਵਿੱਦਿਆ ਜਿਹੜੀ ਹੈ ਉਹ ਉੱਦਮ ਸਿਲਪਤਾ ਕੀ ਚਿੱਤਰਕਾਰੀ ਜਾਣਨ ਵਾਲਾ ਪੰਡਿਤ ਸੰਗ੍ਰਹਿ ਮੀਤ ਪੰਡਿਤ ਕਹੀਏ ਵਿਦਵਾਨ ਭਾਵ ਸਾਰੇ ਸ਼ਾਸਤਰਾਂ ਵਿੱਚ ਕੁਸ਼ਲ ਹੋਣਾ ਅਤੇ ਮੀਤ ਕਹੀਏ ਮਿੱਤਰਾਂ ਦਾ ਸੰਗ੍ਰਹਿ ਕਹੀਏ ਇਕੱਠ ਹੋਣਾ। ਅਖੈ ਨਾ ਭੈ ਤਸਕਰ ਇਹਨੇ ਕਹੀਏ ਇਹਨਾਂ ਨੂੰ ਤਾਂ ਨਾ ਤਾਂ ਕੋਈ ਕਿਸੇ ਦਾ ਭੈ ਕਹੀਏ ਡਰ ਹੁੰਦਾ ਨਾ ਭੈ ਨਾ ਤਾਂ ਕੋਈ ਡਰ ਹੁੰਦਾ ਨਾ ਕੋਈ ਤਸਕਰ ਕਹੀਏ ਚੋਰ ਚੋਰੀ ਕਰ ਸਕਦਾ ਜਿੰਨਾ ਕੋਈ ਹੁਨਰ ਹੈ ਅਤੇ ਨਾ ਹੀ ਇਹਨਾਂ ਗੁਣਾਂ ਦਾ ਕਦੀ ਅਖੈ ਕਹੀਏ ਨਾਸ ਹੁੰਦਾ। ਹਾਂਜੀ ਅਖੈ ਭਾਈ ਕਹੀਏ ਖੈ ਨਾਮ ਨਾਸ ਦਾ ਹੁੰਦਾ ਅਖੈ ਕਹੀਏ ਨਾ ਦਾ ਨਾਸ ਆ ਕਹੀਏ ਨਹੀਂ ਨਾਸ ਨਹੀਂ ਹੁੰਦਾ। ਇਹ ਪਾਂਚ ਨਿੱਧਾ ਸੁਖ ਨੀਤ ਇਹ ਪਾਂਚ ਕਹੀਏ ਪੰਜ ਗੁਣ ਕਿਹੜੇ ਆ ਜਿਹੜੇ ਹੋਣੇ ਪੜੇ ਆ 14 ਪ੍ਰਕਾਰ ਦੀ ਵਿੱਦਿਆ ਵਿੱਚੋਂ ਕਿਸੇ ਪ੍ਰਕਾਰ ਦੀ ਵਿੱਦਿਆ ਆਪਣੇ ਕੋਲ ਹੋਣੀ ਫਿਰ ਉੱਦਮ ਹੋਣਾ ਸਰੀਰ ਅੰਦਰ ਸਿਲਪਤਾ ਕਹੀਏ ਕੋਈ ਚਿੱਤਰਕਾਰੀ ਸਿੱਖੀ ਹੋਣੀ ਜਿਹੜੀ ਆਪਾਂ ਜਾਣਦੇ ਹਾਂ ਪੰਡਿਤ ਕਹੀਏ ਪੰਡਿਤ ਹੋਣਾ ਵਿਦਵਾਨ ਹੋਣਾ ਭਾਵ ਸਾਰੇ ਸ਼ਾਸਤਰਾਂ ਵਿੱਚ ਜਾਣਕਾਰ ਹੋਣਾ ਸੁਜਾਣ ਹੋਣਾ ਸੰਗ੍ਰਹਿ ਮੀਤ ਅਤੇ ਮਿੱਤਰਾਂ ਦਾ ਸੰਗ੍ਰਹਿ ਕਹੀਏ ਇਕੱਠ ਹੋਣਾ। ਇਹ ਪੰਜ ਜਿਹੜੀ ਚੀਜ਼ਾਂ ਵਿੱਦਿਆ ਉੱਦਮ ਸਿਲਪਤਾ 3 ਪੰਡਿਤ ਵਿਦਵਾਨ 4 ਸੰਗ੍ਰਹਿ ਮੀਤ 5 ਇਹ ਜਿਹੜੇ ਪੰਜ ਗੁਣ ਆ ਪਾਂਚ ਨਿੱਧਾ ਇਹ ਤਾਂ ਭਾਈ ਪੰਜੇ ਗੁਣ ਨਿੱਧਾ ਕਹੀਏ 9 ਨਿੱਧੀਆਂ ਦੀ ਨਿਆਈ ਆ ਅਤੇ ਸੁੱਖ ਨੀਤ ਨੀਤ ਕਹੀਏ ਹਮੇਸ਼ਾ ਹੀ ਸਦਾ ਹੀ ਸੁੱਖ ਦੇਣ ਵਾਲੇ ਆ ਇਹਨਾਂ ਨੂੰ ਕੋਈ ਖੋ ਨਹੀਂ ਸਕਦਾ ਨਾ ਅਖੈ ਕਹੀਏ ਵਿੱਦਿਆ ਪੜ੍ਹੀ ਉੱਦਮ ਕੀਤਾ ਸਿਲਪਦਾ ਇਹਨੂੰ ਕੌਣ ਖੋ ਸਕਦਾ ਵਿਦਵਾਨ ਹੋਣਾ ਸੰਗ੍ਰਹਿ ਮੀਤ ਨੂੰ ਕੋਈ ਖੋ ਸਕਦਾ ਇਹ ਅੰਤਰੀ ਗੁਣ ਆ ਅਤੇ ਨਾ ਹੀ ਇਹਦਾ ਕੋਈ ਸਾਨੂੰ ਭੈ ਆ ਵੀ ਸਾਡਾ ਨੁਕਸਾਨ ਕਰ ਦੇਣਗੇ ਸਾਡੇ ਅੰਦਰ ਹੀ ਹੈ ਕਿ ਅਤੇ ਨਾ ਇਹਨੂੰ ਇਹਦਾ ਨਾ ਭੈ ਤਸ ਕਰੇ ਨੇ ਸਿੱਧਾ ਅਰਥ ਲਾਉਣ ਲਈ ਵੀ ਚੋਰਾਂ ਦਾ ਵੀ ਕੋਈ ਭੈ ਨਹੀਂ ਵੀ ਮੇਰੇ ਕੋਲ ਚੁਰਾ ਕੇ ਲੈ ਜਾਏਗਾ ਹੁਨਰ ਤਾਂ ਆਪਣੇ ਕੋਲ ਹੈ। ਇਹ ਪੰਜੇ ਨਿੱਧੀਆਂ ਨਾ ਪੰਜੇ ਖਜ਼ਾਨੇ ਸੁੱਖ ਦੇਣ ਵਾਲੇ ਨੀਤ ਕਹੀਏ ਹਮੇਸ਼ਾ ਹੀ ਇਹਦਾ ਇੰਨਾ ਜਿਹੜਾ ਲਾਹਾ ਹੈ। ਇਸ ਦੌਰੇ ਵਿੱਚ ਮਤਲਬ ਇਹੀ ਦੱਸਿਆ ਵਾ ਵੀ ਪ੍ਰਸ਼ਨ ਹੀ ਆ ਮਾਨੋ ਵੀ ਵਿੱਦਿਆ ਕੀ ਹੈ ਵੀ ਵਿੱਦਿਆ ਵਿਗਿਆਨ ਆ ਸਾਇੰਸ ਆ ਇਤਿਹਾਸ ਆ ਸਾਹਿਤ ਵਿੱਦਿਆ ਵਿੱਦਿਆ ਕੀ ਆ ਵੀ ਵਿਗਿਆਨ ਆ ਸਾਇੰਸ ਆ ਇਤਿਹਾਸ ਆ ਸਾਹਿਤ ਵਿੱਦਿਆ ਅੱਗੇ ਉਹਦੀ ਜਿਹੜੀ ਹੈ ਖਜ਼ਾਨੇ ਵਜੋਂ ਸਿਫਤ ਸ਼ਲਾਘਾ ਕੀਤੀ ਜਿਵੇਂ 9 ਨਿੱਧੀਆਂ ਗ੍ਰੰਥਾਂ ਵਿੱਚ ਲਿਖੀਆਂ ਹੋਈਆਂ ਵੀ ਪਦਮ 1 ਮਹਾਪਦਮ 2 ਸੰਖ 3 ਮਕਰ 4 ਕੱਛਪ 5 ਮਕੰਦ 6 ਕੁੰਦ 7 ਨੀਲ 8 ਅਤੇ 9 ਵਰਛ। ਮਾਰਕੰਡਾ ਜਿਹੜਾ ਪੁਰਾਣ ਆ ਉਹਦੇ 18ਵੇਂ ਅਧਿਆਏ ਵਿੱਚ ਲਿਖਿਆ ਹੈ ਕਿ ਪਦਮਣੀ ਨਾਮ ਦੀ ਜਿਹੜੀ ਵਿੱਦਿਆ ਦੇਵੀ ਦੇ ਆਸਰੇ ਸਿੱਧੀਆਂ ਰਹਿੰਦੀਆਂ ਹਨ ਅਤੇ ਇਸ ਦੇ ਲੇਖ ਤੋਂ ਸਿੱਧ ਹੁੰਦਾ ਕਿ ਇਹ ਸਿੱਧੀਆਂ ਖਾਸ ਖਾਸ ਰਤਨ ਰੂਪ ਹਨ। ਇਹਨਾਂ ਦੇ ਵੱਖ ਵੱਖ ਗੁਣ ਦੱਸੇ ਹਾਂਜੀ ਵੀ ਜਿਵੇਂ ਆ ਪਦਮ ਨਿਧੀ ਹੋਵੇ ਤਾਂ ਉਹ ਸਤੋ ਗੁਣੀ ਇਸ ਤੋਂ ਪੁੱਤ ਪੋਤੇ ਵਾਧੇ ਆ ਸੋਨਾ ਚਾਂਦੀ ਯਾਦ ਸਭ ਧਾਤਾ ਪ੍ਰਾਪਤ ਹੁੰਦੀ ਹੈ। ਜਿਹੜੀ ਮੁਕੰਦ ਨਿਧੀ ਆ ਇਹ ਰਜੋਗੁਣ ਇਹਦੇ ਵਿੱਚ ਪ੍ਰਧਾਨ ਆ ਰਾਜਸੀ ਸੁਭਾਅ ਵਾਲੀ ਹੈ ਭਾਵ ਇਸ ਤੋਂ ਸੰਗੀਤ ਵਿੱਦਿਆ ਦੀ ਪ੍ਰਾਪਤੀ ਹੁੰਦੀ ਆ ਕਵੀ ਜਿਹੜੇ ਗਵਾਈਏ ਲੋਕ ਆ ਹਰ ਵੇਲੇ ਹਾਜ਼ਰ ਰਹਿੰਦੇ ਜੇ ਆਪਣੇ ਕੋਲ ਨਿਧੀ ਹੋਵੇ ਨਾ ਮੁਕੰਦ ਨਿਧੀ
ਇਹਦੇ ਨਾਲ ਸੰਗੀਤ ਵਿੱਦਿਆ ਪ੍ਰਾਪਤ ਹੁੰਦੀ ਆ ਅਤੇ ਜਿਹੜੇ ਕਵੀ ਗਵਈਏ ਲੋਕ ਹਰ ਵੇਲੇ ਹਾਜ਼ਰ ਰਹਿੰਦੇ ਆਪਣੀ ਹਜ਼ੂਰੀ ਵਿੱਚ। ਜਿਹੜੀ ਮਕਰ ਨਿਧੀ ਹੈ ਇਹ ਤਮੋ ਗੁਣੀ, ਅਤੇ ਇਸ ਤੋਂ ਤਮੋ ਗੁਣੀ ਭਾਵ ਜਿਹਦੇ ਵਿੱਚ ਥੋੜ੍ਹਾ ਝਗੜਾ ਝੁਗੜਾ ਵੀ ਹੋ ਜਾਏ, ਭਾਵ ਇਸ ਤੋਂ ਸ਼ਸਤਰ ਵਿੱਦਿਆ ਦੀ ਪ੍ਰਾਪਤੀ ਹੁੰਦੀ। ਸਭ 'ਤੇ ਹਕੂਮਤ ਕਰਦਾ ਮਨੁੱਖ ਜਿਤ ਕੋ ਮਕਰ ਨਿਧੀ। ਇਸ ਤਰ੍ਹਾਂ ਸਾਰੀਆਂ ਸਿੱਧੀਆਂ ਦਾ ਵਰਣਨ ਹੈ ਮਾਨਕੋਸ਼ ਵਿੱਚ ਦੱਸਿਆ ਹੋਇਆ ਵਾ ਬੜੇ ਵਿਸਥਾਰ ਨਾਲ। ਸੋ ਆਪਾਂ ਇਹਦਾ ਵਿਸ਼ਾ ਨਹੀਂ ਆਪਣਾ, ਆਪਾਂ ਤਾਂ ਉਹ ਨਿੱਧਾਂ ਸ਼ਬਦ ਤੋਂ ਨੌ ਨਿਧੀਆਂ ਦੱਸੀਆਂ ਵੀ ਇਹ ਨੌ ਨਿਧੀਆਂ ਮਦ ਪਦਮ ਮਹਾਂਪਦਮ ਸੰਖ ਮਕਰ ਕੱਛਪ ਮੁਕੰਦ ਕੁੰਦ ਨੀਲ ਅਤੇ ਵਰਛ। ਇਸ ਤਰ੍ਹਾਂ ਵੱਖੋ ਵੱਖਰੇ ਗ੍ਰੰਥਾਂ ਵਿੱਚ ਲਿਖੀਆਂ ਹੋਈਆਂ। ਸੋ ਜਿਹੜੀ ਆ ਵਿੱਦਿਆ ਕੋਈ ਵੀ ਤਰ੍ਹਾਂ ਦੀ ਉਹ ਫਲੀ ਭੂਤ ਬਹੁਤ ਹੁੰਦੀ ਆ, ਅਤੇ ਸਾਡੇ ਕੁਝ ਹੁਨਰ ਆ, ਕੋਈ ਸਕੂਲ ਪੜ੍ਹਾਈ ਕੀਤੀ, ਕੋਈ ਪੜ੍ਹਾਈ ਕੀਤੀ ਆ, ਹਾਂਜੀ ਕੋਈ ਉੱਦਮ ਹੋਣਾ, ਫਿਰ ਸਿਲਪਤਾ ਕੀ ਕੋਈ ਚਿੱਤਰਕਾਰੀ ਤਕਨੀਕੀ ਹੁਨਰ ਹੋਣਾ, ਕੁਝ ਗੁਣ ਸਿੱਖਿਆ ਹੱਥਾਂ ਨਾਲ ਵਾਹੁਣ ਵੂਣ ਵਾਲਾ ਵਿਦਵਾਨ ਬਣਨਾ, ਬਹੁਤ ਸਾਰੇ ਸੱਜਣਾ ਮਿੱਤਰਾਂ ਦਾ ਮੇਲ ਹੋਣਾ, ਇਹ ਬਹੁਤ ਸੁੱਖਾਂ ਦੇ ਭੰਡਾਰ ਆ ਇਹ, ਅਤੇ ਇਹਨਾਂ ਨੂੰ ਚੋਰ ਚੂਹੇ ਦਾ ਕੋਈ ਡਰ ਨਹੀਂ ਹੈਗਾ, ਨਾ ਇਹ ਨਾਸ਼ ਹੀ ਹੁੰਦੇ, ਨਾਸ਼ ਤੋਂ ਰਹਿਤ ਗੁਣ ਆ ਇਹ। ਇਸ ਕਰਕੇ ਇਹਨਾਂ ਨੂੰ ਧਾਰਨ ਕਰਨਾ ਚਾਹੀਦਾ, ਬੜੀ ਵੱਡੀ ਕਲਾ ਇਹਦੇ ਵਿੱਚ ਹੈ। ਦੋਹਰਾ ਗੁਪਤ ਪ੍ਰਸਿੰਨ ਤੁਲ ਧਨ। ਹੁਣ ਜੀ ਪੰਡਿਤ ਹਰਦਿਆਲ ਜੀ ਜਿਹੜੇ ਹੈ ਇਸ ਦੋਹਰੇ ਵਿੱਚ ਦੱਸ ਰਹੇ ਆ ਗੁਪਤ ਪ੍ਰਸ਼ਨ ਅਤੁਲ ਧਨ ਕਿ ਜਿਹੜੀ ਵਿੱਦਿਆ ਆ ਗੁਪਤ, ਗੁਪਤ ਕਹੀਦਾ ਵਾ ਅਲੋਪ ਨੂੰ, ਅਤੇ ਅਲੋਪ ਗੁਪਤ। ਹੁਣ ਵਿੱਦਿਆ ਦੀ ਉਪਮਾ ਇਹਦੇ ਵਿੱਚ ਕਥਨ ਕਰਨ ਲੱਗੇ ਇਸੇ ਦੋਹਰੇ ਵਿੱਚ ਵੀ, ਗੁਪਤ ਪ੍ਰਸ਼ਿੰਨ ਅਤੁਲ ਧਨ ਕਿ ਇਹ ਜਿਹੜੀ ਵਿੱਦਿਆ ਵਾ ਇੱਕ ਤਾਂ ਹੈ ਗੁਪਤ, ਗੁਪਤ ਹੀ ਆ ਨਾ ਜੋ ਸਾਡੇ ਅੰਦਰ ਆਉਂਦੀ ਆ, ਇਹਨੂੰ ਕੀ ਪਤਾ ਕਿੰਨੀ ਆਉਂਦੀ। ਫਿਰ ਪ੍ਰਸ਼ਿੰਨ ਕਹੀਏ ਹਲਕੀ ਹੈ, ਇਹਦਾ ਕੋਈ ਬਹੁਤਾ ਭਾਰ ਨਹੀਂ ਹੈ, ਕਿੰਨਾ ਵੀ ਪੜ੍ਹੇ ਤਾਂ ਸਾਨੂੰ ਭਾਰ ਥੋੜ੍ਹੀ ਵੀ ਮੈਂ ਇੰਨਾ ਪੜ੍ਹਿਆ ਮੈਨੂੰ ਮੇਰੇ ਸਿਰ 'ਤੇ ਭਾਰ ਆ ਗਿਆ, ਹਲਕੀ ਹੈ ਪ੍ਰਸ਼ਿੰਨ ਕਹੀ ਹਲਕਾ। ਅਤੁਲ ਫਿਰ ਨਾ ਤੋਲੇ ਜਾਣ ਵਾਲਾ ਮੋਲਕ ਧਾਨ ਆ ਏ, ਅਤੁਲ ਧਾਨ ਭਾਵ ਤੋਲਣ ਤੋਂ ਰਹਿਤ ਧਾਨ ਆ, ਬੜਾ ਮਹਿੰਗਾ ਧਾਨ ਆ ਏ। ਵਿੱਦਿਆ ਨਰ ਬੱਬ ਜਾਣ, ਵਿੱਦਿਆ ਨੂੰ ਤਾਂ ਨਰ ਕਹੀਏ ਮਨੁੱਖ ਦਾ, ਦੂਸਰਾ ਹੀ ਜਿਹੜਾ ਬਾਪ ਕਹੀਏ ਸਰੀਰ, ਜਾਣ ਕਹੀਏ ਜਨ ਨਾ ਕਰੋ, ਭਾਵ ਜਿਵੇਂ ਬਾਕੀ ਜੂਨੀਆਂ ਨਾਲੋਂ ਮਨੁੱਖਾ ਸਰੀਰ ਉੱਤੋਂ ਮੰਨਿਆ ਜਾਂਦਾ ਹੈ ਨਾ, ਤਿਵੇਂ ਵਿੱਦਿਆ ਨੂੰ ਸਭ ਤੋਂ ਉੱਤਮ ਮੰਨਣਾ। ਵਿੱਦਿਆ ਦੇ ਮੰਨ ਲਓ ਨਰ ਕਹੀਏ ਪੁਰਸ਼ ਦਾ ਦੂਸਰਾ ਸਰੀਰ ਜਾਣ ਲੈਣਾ ਕਰੋ, ਜੇ ਵਿੱਦਿਆ ਨਹੀਂ ਨਾ ਹੈਗੀ ਤਾਂ ਕੋਈ ਪੱਲੇ ਨਹੀਂ ਹੈ, ਇਹ ਬੰਦੇ ਦਾ ਦੂਸਰਾ ਸਰੀਰ ਆ ਵਿੱਦਿਆ, ਕਿੱਡੀ ਵੱਡੀ ਗੱਲ। ਵਿੱਦਿਆ ਜਿਹੜੀ ਹੈ ਨਾ ਉਹ ਕੀ ਆ ਵੀ ਧਨ ਦੇਣ, ਇੱਕ ਤਾਂ ਅਤੁਲ ਧਨ ਲਿਖਿਆ ਨਾ, ਤੋਲਣ ਤੋਂ ਰਹਿਤ ਧਨ ਦਿੰਦੀ ਆ, ਕਿੰਨਾ ਸਤਿਕਾਰ ਕਰਦੇ ਜਿਹੜੇ ਵਿਦਵਾਨ, ਉਹਨਾਂ ਨੂੰ ਲੋਕ ਇੱਦਾਂ ਹੀ ਤੁਰੇ ਤੁਰੇ ਜਾਂਦੇ, 500 ਰੁਪਈਆ 1000 ਰੁਪਈਆ ਦੇ ਜਾਂਦੇ, ਮਾਤੜਾ ਨੂੰ ਕਈ ਦੇ ਜਾਂਦੇ, ਨਾ ਕੁਝ ਪੱਲੇ ਹੈ ਨਾ ਹੋ, ਤਾਂ ਵੀ ਇੱਕ ਵਿਦਵਤਾ ਤੌਰ 'ਤੇ ਵਿਦਵਾਨੀ ਤੌਰ 'ਤੇ ਸਮਝਦੇ ਆ, ਚਲੋ ਆਪਣੇ ਕੋਈ ਵਿਦਵਾਨੀ ਨਹੀਂ ਹੈਗੀ ਫਿਰ ਵੀ ਸਤਿਕਾਰ ਕਰਦੇ। ਅਤੁੱਲ ਧਨ ਦਿੰਦੀ ਹੈ ਪ੍ਰਤੱਖ, ਇਹ ਪੰਡਿਤ ਹਰਦਿਆਲ ਜੀ ਨੇ ਜੋ ਲਿਖੇ ਹੋਏ ਬਚਨ ਸੱਚ ਹੈ। ਵਿੱਦਿਆ ਨਰ ਬੱਬ ਜਾਣ, ਇਹ ਵਿੱਦਿਆ ਕੀ ਆ, ਸਰੀਰ ਮਨੁੱਖ ਦਾ ਦੂਸਰਾ ਜਾਣ ਲਓ ਕਿਵੇਂ, ਕਿਉਂਕਿ ਆਤਮ ਵਿੱਦਿਆ ਹੀ ਆਤਮਾ ਦਾ ਗਿਆਨ ਦਿੰਦੀ ਹੈ, ਅਤੇ ਜਦੋਂ ਆਤਮਾ ਦਾ ਗਿਆਨ ਪ੍ਰਾਪਤ ਹੋ ਜਾਂਦਾ ਉਹ ਆਤਮਾ ਵੀ ਸਾਨੂੰ ਪ੍ਰਾਪਤ ਹੋ ਜਾਂਦੀ, ਇਸ ਕਰਕੇ ਵਿੱਦਿਆ ਜਿਹੜੀ ਆ ਮਨੁੱਖ ਦਾ ਦੂਸਰਾ ਸਰੀਰ ਸਮਝ ਲੈਣਾ ਕਰੋ। ਵਿੱਦਿਆ ਜਸ ਸੁਖ ਭੋਗ ਦੇ, ਫਿਰ
ਕਹਿੰਦੇ ਵਿੱਦਿਆ ਜਸ ਸੁੱਖ ਭੋਗਦੇ, ਵਿੱਦਿਆ ਜਸ ਵੀ ਦਿੰਦੀ ਵਡਿਆਈ ਵੀ ਦਿੰਦੀ। ਕਹਿੰਦੇ ਬਹੁਤ ਵਿਦਵਾਨ ਹੈ, ਜਦੋਂ ਵਡਿਆਈ ਹੁੰਦੀ ਫਿਰ ਸੁੱਖ ਦੇ ਨਾਲ ਹੀ ਆਪੇ ਹੈਗਾ ਹੀ। ਹਾਂਜੀ, ਸੁੱਖ ਵੀ ਦਿੰਦੀ ਭੋਗ ਦੇ, ਭੋਗ ਦੇ ਅੱਡ ਪਾਠ ਕਰਨਾ, ਭੋਗ ਕਹੀਏ ਪਦਾਰਥ ਵੀ ਦੇ ਕਹੀਏ ਦੇਣਾ ਕਰਦੇ। ਵਿੱਦਿਆ ਗੁਰ ਗੁਰਮਾਨ, ਵਿੱਦਿਆ ਨੂੰ ਤਾਂ ਭਾਈ ਗੁਰੂ ਦਾ ਵੀ ਗੁਰੂ ਮੰਨਣਾ ਕਰੋ। ਵਿੱਦਿਆ ਗੁਰ, ਵਿੱਦਿਆ ਨੂੰ ਨਾ ਗੁਰ ਕਹੀਏ, ਗੁਰੂ ਦਾ ਵੀ ਗੁਰੂ ਮੰਨਣਾ ਕਰੋ। ਅਥਵਾ ਵਿੱਦਿਆ ਗੁਰ ਗੁਰਮਾਨ, ਵਿੱਦਿਆ ਜਿਹੜੀ ਹੈ ਨਾ ਗੁਰ ਨਾਮ ਵੱਡੇ ਦਾ, ਵੱਡੇ ਤੋਂ ਵੱਡਾ ਗੁਰ ਕਹੀ ਗੁਰ ਗੁਰ, ਵੱਡੇ ਤੋਂ ਵੱਡਾ ਜਿਹੜਾ ਮਾਣ ਦਿਵਾਉਣਾ ਕਰਦੀ ਹੈ, ਮਾਣ ਕਹੀਏ ਸਤਿਕਾਰ। ਵਿੱਦਿਆ ਜਿਹੜੀ ਹੈ ਨਾ ਗੁਰ ਕਹੀਏ ਵੱਡਾ, ਅਤੇ ਗੁਰ ਕਹੀਏ ਵੱਡਾ, ਵੱਡੇ ਤੋਂ ਵੱਡਾ ਮਾਣ ਸਨਮਾਨ ਦੇਣਾ ਕਰਦੀ। ਅਤੇ ਇਹ ਵੀ ਆ ਵੀ ਇਹ ਮਾਣ ਕਹੀਏ ਮੰਨਣਾ ਕਰੋ ਕਿ ਵਿੱਦਿਆ ਹੀ ਮਨੁੱਖਾਂ ਲਈ, ਗੁਰ ਕਹੀਏ ਵੱਡਾ ਅਤੇ ਗੁਰ ਕਹੀਏ ਵੱਡਾ, ਵੱਡਾ ਵੱਡਾ ਗੁਰੂ ਹੈ। ਜਾਂ ਵੀ ਵਿੱਦਿਆ ਹੀ ਮਨੁੱਖ ਨੂੰ ਗੁਰ ਕਹੀਏ ਵੱਡਿਆਂ ਦਾ ਵੱਡਾ ਕਰ ਦੇਣਾ ਕਰਦੀ ਹੈ। ਮਾਣ ਕੇ ਮੰਨ ਲੈਣਾ ਕਰੋ, ਜਾਂ ਮਾਣ ਕੇ ਮੰਨ ਲੈਣਾ ਕਰੋ ਵੀ ਜਿਹੜਾ ਵਿੱਦਿਆ ਨਾ ਇਹ ਭਾਈ ਮਨੁੱਖ ਲਈ ਤਾਂ ਜਿਹੜਾ ਨਾ ਗੁਰ ਕਹੀਏ ਵੱਡਾ, ਗੁਰ ਕਹੀਏ ਗੁਰੂ ਹੈ। ਵਿੱਦਿਆ ਬੰਦ ਪਰਦੇਸ ਮੈਂ, ਫਿਰ ਇਹਦਾ ਹੋਰ ਫਲ ਦੱਸਣ ਲੱਗੇ ਹੁਣ ਵੀ ਵਿੱਦਿਆ ਹੋਰ ਕੀ ਕਰਦੀ। ਹੁਣ ਹੋਰ ਪੰਡਿਤ ਹਰਦਿਆਲ ਜੀ ਉਚਾਰ ਰਹੇ ਹੈ ਦੋਹਰੇ ਵਿੱਚ, ਵਿੱਦਿਆ ਬੰਦ ਪਰਦੇਸ ਮੈਂ। ਕਹਿੰਦੇ ਵੀ ਵਿੱਦਿਆ ਵੇਖੋ ਕਿੰਨੀ ਸਹਾਇਤਾ ਕਰਦੀ ਆ। ਵਿੱਦਿਆ ਜਿਹੜਾ ਪਰਾਇਆ ਦੇਸ਼, ਪਰ ਕਹੀਏ ਪਰਾਇਆ ਦੇਸ਼ ਕਹੀਏ ਦੇਸ਼, ਪਰਾਇਆ ਦੇਸ਼ ਇਲਾਕਾ ਬਗਾਨਾ ਮੁਲਕ ਆ, ਉਹਦੇ ਵਿੱਚ ਹੀ ਬੰਦ ਕਹੀਏ ਸੰਬੰਧੀ ਰਿਸ਼ਤੇਦਾਰਾਂ ਵਾਂਗ ਆ ਹੈ। ਭਾਵ ਜਿਵੇਂ ਆਪਣੇ ਦੇਸ਼ ਵਿੱਚ ਸੰਬੰਧੀ ਸੇਵਾ ਕਰਦੇ, ਤਿਵੇਂ ਵਿਦਵਾਨ ਪੁਰਖ ਦੀ ਵਿਦਵਤਾ ਦੇ ਕੇ ਪ੍ਰਦੇਸ਼ ਵਿੱਚ ਵੀ ਲੋਕ ਸੰਬੰਧੀਆਂ ਨਾਲੋਂ ਵੀ ਵੱਧ ਸੇਵਾ ਕਰਦੇ ਆ। ਰਿਸ਼ਤੇਦਾਰ ਲਿਖਿਆ ਦੇ ਅਤੇ ਨੰਗ ਬਲਾਂ ਗਿਆ, ਪਰ ਬਾਹਰ ਲੋਕ ਸੌ ਗੁਣਾ ਭੂਮੀ ਦੇ ਮਾਇਆ ਦਿੰਦੇ, ਸਤਿਕਾਰ ਕਰਦੇ ਆਪਣੇ ਵਿਦਵਾਨ ਦੇਸ਼ਾਂ ਵਿਦੇਸ਼ਾਂ ਜਾ ਰਹੇ ਹਨ, ਤਾਂ ਕਿੰਨਾ ਉਹਨਾਂ ਦਾ ਸਤਿਕਾਰ ਉੱਥੇ ਹੁੰਦਾ। ਬਾਹਰ ਹਾਰ ਲੈ ਕੇ ਖਲੋਤੇ ਹੁੰਦੇ ਏਅਰਪੋਰਟ ਦੇ ਉੱਤੇ। ਵਿੱਦਿਆ ਵੇ ਪ੍ਰਦੇਸ਼ਾਂ ਵਿੱਚ ਬੰਦ ਕਹੀਏ ਸੰਬੰਧੀਆਂ ਰਿਸ਼ਤੇਦਾਰਾਂ ਤੋਂ ਵੀ ਵੱਧ ਹੀ ਆ, ਇਸ ਤਰ੍ਹਾਂ ਵੀ ਅਰਥ ਲਾ ਸਕਦੇ, ਜਾਂ ਸੰਬੰਧੀਆਂ ਵਾਂਗ। ਵਿੱਦਿਆ ਦੇਵ ਵਿਸੇਖ, ਵਿੱਦਿਆ ਤਾਂ ਵਿਸੇਖ ਕਹੀਏ ਵੱਡਾ, ਦੇਵ ਕਹੀਏ ਦੇਵਤਾ ਰੂਪ ਹੈ, ਜਾਂ ਵਿਸ਼ੇਸ਼ ਸੇਖ ਕਹੀਏ ਵਿਸ਼ੇਸ਼ ਕਰਕੇ ਦੇਵਤਾ ਰੂਪ ਹੈ। ਇਵੇਂ ਵੀ ਅਰਥ ਲੱਗ ਜਾਂਦਾ ਕਿ ਜਿਵੇਂ ਕਿਸੇ ਨੇ ਦੇਵਤਾ ਵਿਸੇਖ ਕਹੀਏ, ਵਿਸੇਖ ਦਾ ਅਰਥ ਸਿੱਧ, ਜਿਵੇਂ ਕਿਸੇ ਨੇ ਦੇਵਤਾ ਸਿੱਧ ਕੀਤਾ ਹੁੰਦਾ, ਉਹ ਦੇਵਤਾ ਉਸ ਮਨੁੱਖ ਦਾ ਕਾਰਜ ਸਵਾਰ ਦਿੰਦਾ ਜਿਹੜਾ ਦੇਵਤਾ ਵਿਸੇਖ ਕਹੀਏ ਸਿੱਧ ਕੀਤਾ ਹੋਏ। ਤਿਵੇਂ ਜਿਹੜਾ ਵਿੱਦਿਆ ਕਹੀਏ, ਤਿਵੇਂ ਜਿਹੜਾ ਵਿਦਵਾਨ ਪੁਰਖ ਆ ਨਾ, ਵਿਦਵਾਨ ਪੁਰਖਾਂ ਨੇ ਵਿੱਦਿਆ ਹੀ ਦੇਵਤਾ ਸਿੱਧ ਦੇ ਸਦਰਸ਼ ਮੰਨੀ, ਜੋ ਵਿਦਵਾਨ ਪੁਰਖਾਂ ਦੇ ਸਾਰੇ ਕਾਰਜ ਸਵਾਰ ਦਿੰਦੀ, ਅਥਵਾ ਵਿਸੇਖ ਕਹੀਏ ਵਿਸ਼ੇਸ਼ ਕਰਕੇ ਵਿੱਦਿਆ ਹੀ ਦੇਵਤਾ ਹੀ, ਆਪਾਂ ਪਹਿਲਾਂ ਦੱਸ ਦਿੱਤਾ। ਅਰਥ ਐਵੇਂ ਸਮਝ ਲੈਣਾ ਕਿ ਜਿਵੇਂ ਦੇਵ ਵੀ ਦੇਵਤਾ ਕਿਸੇ ਨੇ ਵਿਸੇਖ ਕਹੀਏ ਸਿੱਧ ਕੀਤਾ ਹੁੰਦਾ ਅਤੇ ਦੇਵਤਾ ਸਾਰੇ ਕੰਮ ਉਹਦੇ ਕਰਦਾ, ਤਿਵੇਂ ਵਿਦਵਾਨ ਪੁਰਖਾਂ ਨੇ ਜਿਹੜੀ ਵਿੱਦਿਆ ਨਾ ਉਹਨੂੰ ਹੀ ਜਿਹੜਾ ਦੇਵ ਕਹੀਏ ਦੇਵਤਾ ਮੰਨ ਕੇ ਵਿਸੇਖ ਕਹੀਏ ਸਿੱਧ ਕੀਤਾ ਹੋਇਆ, ਆ ਪੂਰੀ ਮੁਕੰਮਲ ਤੌਰ 'ਤੇ ਪੜ੍ਹੇ ਹੋਏ ਉਹਨੂੰ ਸਿੱਧ ਕਰਕੇ ਅਤੇ ਉਹਨਾਂ ਦਾ ਜਿਹੜਾ ਹੈ ਵਿੱਦਿਆ ਦਾ ਫਲ ਲੈ ਰਹੇ ਸਾਰੇ ਉਹਦੇ ਕਾਰਜ ਸਵਾਰੇ ਜਾਂਦੇ। ਕਹਿੰਦੇ ਹੀ ਆ ਬੜਾ ਵਿਦਵਾਨ ਹੈ, ਦੁਨੀਆ ਸੱਦਦੀ ਪੈਸੇ ਭਰਦੀ ਉਹਨਾਂ ਦੀ। ਪੂਜ ਨਿਰੇਪੋ ਕਰ ਅਗ ਹਤੀ, ਫਿਰ ਉਹ ਵਿੱਦਿਆ ਨਿਰੇਪੋ ਕਹੀਏ ਰਾਜਿਆਂ, ਕਰ ਕਹੀਏ ਕਰਕੇ, ਪੂਜ ਕਹੀਏ ਪੂਜਾ ਕਰਵਾਉਂਦੀ ਹੈ। ਭਾਵ ਜਿਹੜਾ ਵਿਦਵਾਨ ਆ ਨਾ, ਵਿਦਵਾਨ ਪੁਰਖਾਂ ਦਾ ਰਾਜਿਆਂ ਦੇ ਬਰਾਬਰ ਅਤੇ ਰਾਜਿਆਂ ਦੇ ਦਰਬਾਰ ਵਿੱਚ ਭਾਰੀ ਸਨਮਾਨ ਕੀਤਾ ਜਾਂਦਾ। ਪੂਜ ਨਿਰਪੋ ਕਰ, ਨਿਰਪੋ ਕਹੀਏ ਰਾਜਿਆਂ ਕਰਕੇ ਵੀ ਨਾ ਰਾਜਿਆਂ ਦੇ ਸਮਾਨ ਹੋ ਕਰਕੇ ਪੂਜ ਕਹੀਏ ਪੂਜਾ ਕਰਾਉਂਦੀ ਹੈ ਅਤੇ ਰਾਜਿਆਂ ਦਰਬਾਰ ਵਿੱਚ ਰਾਜੇ ਵੀ ਜਿਹੜੇ ਆ ਵਿੱਦਿਆ ਕਰਕੇ ਪੂਜ ਕਹੀਏ ਪੂਜਾ ਕਰ ਕਹੀਏ ਕਰਦੇ ਹਨ। ਇਸ ਤਰ੍ਹਾਂ ਫਲ ਦਿੰਦੀ ਵਿੱਦਿਆ ਅੱਗ ਹਤੀ, ਫਿਰ ਇਹ ਵਿੱਦਿਆ ਅੱਗ ਕਹੀਏ ਪਾਪਾਂ ਨੂੰ, ਹਤੀ ਕਹੀਏ ਨਾਸ ਕਰਨ ਵਾਲੀ। ਜਦੋਂ ਨਿਸ਼ਕਾਮ ਪੜ੍ਹਾਉਣਾ ਕਰਦਾ ਹੈ ਕੋਈ ਵਿਦਿਆਰਥੀ ਗੁਰੂ ਉਸਤਾਦ ਬਣ ਕੇ, ਨਿਸ਼ਕਾਮ ਪੜ੍ਹਾਉਣ ਨਾਲ ਪਾਪਾਂ ਨੂੰ ਨਾਸ ਕਰ ਦਿੰਦੀ। ਸਿੱਖ ਨੂੰ ਇੱਕ ਸ਼ਬਦ ਸਿਖਾਉਣ ਦਾ ਕਿੰਨਾ ਫਲ ਆ ਕਿ ਸੱਤ ਮੰਦਰ ਕੱਚਣਗੇ ਉਸਾਰ ਦੀ ਨੇ, ਤੈਸਾ ਫਲ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਕਿੰਨਾ ਫਲ ਆ ਜਿਹੜਾ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਾ ਦੂ ਕਿ ਉਹਨਾਂ ਬੈਕੁੰਠ ਜਾਊ, ਪਾਪਾਂ ਨੂੰ ਨਾਸ ਕਰ ਦੂ। ਬ੍ਰਹਮ ਵਿੱਦਿਆ ਆਗ ਵਿੱਦਿਆ ਪਾਪਾਂ ਨੂੰ ਹਤੀ ਪਈਏ ਨਾਸ ਕਰ ਦਿੰਦੀ ਹੈ ਅਤੇ ਵਿੱਦਿਆ ਬੇਨ ਪਸ ਦੇਖ। ਇਸ ਕਰਕੇ ਦੇ ਭਾਈ ਵਿੱਦਿਆ ਤੋਂ ਬਿਨ ਕਹੀਏ ਬਗੈਰ ਮਨੁੱਖ ਨੂੰ ਦੇਣਾ ਨਾ, ਵਿੱਦਿਆ ਤੋਂ ਬਿਨਾਂ ਬਗੈਰ ਮਨੁੱਖ ਨੂੰ ਪਸ ਕਹੀਏ ਪਸ਼ੂਆਂ ਦੀ ਨਿਆਈ ਦੇਖ ਕੇ ਦੇਖਣਾ ਕਰੋ। ਭਾਵ ਜਿਸ ਮਨੁੱਖ ਨੇ ਜਨਮ ਲੈ ਕੇ ਮਨੁੱਖਾ ਸਰੀਰ ਪਾ ਕੇ ਵਿੱਦਿਆ ਹੀ ਨਹੀਂ ਪੜ੍ਹੀ, ਉਹ ਜੀ ਪਸ਼ੂ ਵੱਲ ਦੋ ਲੱਤਾਂ ਵਾਲਾ ਪਸ਼ੂ ਮਨ ਕਰਤੂਤ ਪਸ਼ੂ ਕੀ ਮਾਨਸ ਜਾਤ। ਸਮਝ ਲਓ ਵੀ ਇਹ ਕੁਝ ਪੂਛ ਹੀ ਨਹੀਂ ਲੱਗੀ ਦਿਖ ਰਹੀ ਹੈ, ਪਰ ਉਹ ਪੂਰਾ ਪੂਰਾ ਹੀ ਡੰਗਰ ਹੀ ਹੈ, ਕਿਉਂਕਿ ਪਸ਼ੂ ਦੇ ਸਿੰਗ ਹੁੰਦੇ ਨੇ, ਪੂਛ ਵੀ ਹੁੰਦੀ ਹੈ ਅਤੇ ਇਹ ਵੀ ਪਸ਼ੂ ਹੀ ਆ ਜਿਹਨੇ ਵਿੱਦਿਆ ਨਹੀਂ ਪੜ੍ਹੀ। ਸਮਝ ਲਓ ਦੋ ਲੱਤਾਂ ਵਾਲਾ ਪੂਛੋਂ ਬਗੈਰ ਡੰਗਰ ਤੁਰਿਆ ਫਿਰਦਾ, ਦੇਖ ਕੇ ਦੇਖਣਾ ਕਰੋ। ਵਿੱਦਿਆ ਬਿਨ ਪਸ ਦੇ, ਵਿੱਦਿਆ ਤੋਂ ਬਿਨਾਂ ਪਸ਼ੂ ਦੇਖ ਦੇਖਣਾ ਕਰੋ। ਨਿੰਦਰਾ ਭੋਜਨ ਭੋਗ ਭੈ, ਨਿੰਦਰਾ ਕਹੀਏ ਨੀਂਦ। ਹੁਣ ਇਹ ਦੌਰੇ ਵਿੱਚ ਹੋਰ ਦਰਸਾ ਰਹੇ, ਨੀਂਦ ਕਹੀਏ ਸੌਣਾ, ਨਿੰਦਰਾ ਨੀਂਦ ਸੌਣਾ। ਭੋਜਨ ਭੋਜਨ ਖਾਣਾ, ਭੋਗ ਕਹੀਏ ਗ੍ਰਸਤ ਕਰਨਾ, ਭੈ ਕਹੀਏ ਡਰਨਾ। ਇਹ ਪਸ ਪੁਰਖ ਸਮਾਨ, ਕਹਿੰਦੇ ਇਹ ਪਸ ਪਸ਼ੂਆਂ ਅਤੇ ਪੁਰਖ ਕਹੀਏ ਮਨੁੱਖਾਂ ਵਿੱਚ ਇੱਕ ਸਮਾਨ ਇੱਕ ਬਰਾਬਰੀ। ਭਾਵ ਜਿਵੇਂ ਮਨੁੱਖ ਨੂੰ ਨੀਂਦ ਆਉਂਦੀ ਤਿਵੇਂ ਪਸ਼ੂਆਂ ਨੂੰ ਵੀ ਨੀਂਦ ਆਉਂਦੀ, ਜਿਵੇਂ ਮਨੁੱਖ ਭੋਜਨ ਖਾ ਕੇ ਤ੍ਰਿਪਤ ਹੁੰਦਾ ਤਿਵੇਂ ਪਸ਼ੂ ਵੀ ਘਾਹ ਪੱਠਾ ਖਾ ਕੇ ਖੁਸ਼ ਹੁੰਦਾ, ਜਿਵੇਂ ਮਨੁੱਖ ਹੁਣ ਭੋਗ ਕਈ ਗ੍ਰਹਿਸਥ ਧਰਮ ਵਿੱਚ ਪ੍ਰਵੇਸ਼ ਹੁੰਦਾ ਭੋਗ ਭੋਗਦਾ ਤਿਵੇਂ ਪਸ਼ੂ ਵੀ ਭੋਗ ਭੋਗਦੇ। ਹਾਂਜੀ, ਹੁਣ ਜਿਵੇਂ ਮਨੁੱਖ ਜਿਹੜਾ ਹੈ ਡੰਡੇ ਕੇ ਹਥਿਆਰ ਰੋੜੇ ਤੋਂ ਡਰਦਾ, ਤਿਵੇਂ ਪਸ਼ੂ ਵੀ ਡੰਡੇ ਰੋੜੇ ਇੱਟੇ ਤੋਂ ਡਰਦੇ। ਅਤੇ ਇਹ ਪਸ਼ ਪੁਰਖ ਸਮਾਨ ਹੈ ਅਤੇ ਪਸ਼ੂ ਅਤੇ ਬੰਦੇ ਵਿੱਚ ਇੱਕ ਸਮਾਨ ਹੀ ਆ, ਇਹਦੇ ਵਿੱਚ ਇਹ ਸਮਾਨ ਗੁਣ ਆ ਡੰਗਰ ਅਤੇ ਪਸ਼ੂ ਵਿੱਚ, ਡੰਗਰ ਪਸ਼ੂ ਅਤੇ ਮਨੁੱਖ ਵਿੱਚ। ਨਰਨ ਗਿਆਨ ਨਿਜ ਅਧਿਕਤਾ, ਅਤੇ ਪਰ ਕਹਿੰਦੇ ਵਿਸ਼ੇਸ਼ਤਾ ਕੀ ਆ ਮਨੁੱਖ ਵਿੱਚ, ਮਨੁੱਖਾਂ ਵਿੱਚ ਨਰਨ ਕਹੀਏ ਮਨੁੱਖਾਂ ਵਿੱਚ, ਨਿਜ ਕਹੀਏ ਜਿਹੜਾ ਆਪਣੇ ਸਰੂਪ ਦੇ ਗਿਆਨ ਦੀ ਅਧਿਕਤਾ ਕਹੀਏ ਵਿਸ਼ੇਸ਼ਤਾ ਹੈ। ਭਾਵ ਮਨੁੱਖ ਨੂੰ ਜਿਹੜਾ ਆਪਣੇ ਆਪ ਦਾ ਗਿਆਨ ਹੈ ਨਾ ਕਿ ਮੈਂ ਗੰਦੇ ਥਾਂ ਨਹੀਂ ਬਹਿਣਾ, ਪਸ਼ੂ ਵਿਚਾਰਾ ਜਿੱਥੇ ਮਰਜ਼ੀ ਬਹਿ ਜਾਂਦਾ ਮਜਬੂਰ ਹੋਇਆ, ਹਾਂਜੀ ਜਿੱਥੇ ਮਰਜ਼ੀ ਉਹ ਮੂੰਹ ਮਾਰ ਲੱਗ ਪੈਂਦਾ ਆਪਾਂ ਧੋਗੇ ਖਾਂਦੇ। ਮਨੁੱਖਾਂ ਵਿੱਚ ਜਿਹੜਾ ਆਪਣੇ ਸਰੂਪ ਦੇ ਗਿਆਨ ਦੀ ਅਧਿਕਤਾ ਵਿਸ਼ੇਸ਼ਤਾ, ਭਾਵ ਮਨੁੱਖਾ ਸਰੀਰ ਵਿੱਚ ਆਪਣੇ ਸਰੂਪ ਨੂੰ ਇਹ ਜਿਹੜਾ ਜਿਵੇਂ ਹੱਥ ਦੇ ਔਲਾ ਹੁੰਦਾ ਇਹਦੇ ਸਮਾਨ ਜਾਣ ਲੈਣਾ, ਇਹੋ ਹੀ ਮਨੁੱਖਾਂ ਵਿੱਚ ਮਨੁੱਖ ਬਣਾ ਹੈ। ਆਪਣੇ ਸਰੂਪ ਦੇ ਗਿਆਨ ਤੋਂ ਬਿਨਾਂ ਮਨੁੱਖ ਨੂੰ ਵੀ ਪਸ਼ੂਵਾਤੀ ਜਾਣ ਕਹੀਏ ਜਾਣਨਾ ਕਰੋ। ਗਿਆਨ ਬਿਨਾਂ ਪਸ਼ ਜਾਣ, ਗਿਆਨ ਤੋਂ ਬਿਨਾਂ ਜੇ ਜੀਵ ਆ ਮਨੁੱਖ ਹੈ ਤਾਂ ਪਸ਼ੂ ਜਾਣ ਲੈਣਾ ਕਰੋ। ਮਨੁੱਖ ਵਿੱਚ ਪਸ਼ੂ ਨਾਲੋਂ ਅਧਿਕਤਾ ਇਹੋ ਹੀ ਆ ਕਿ ਮਨੁੱਖ ਨੂੰ ਮਨੁੱਖ ਬੋਧ ਪ੍ਰਾਪਤ ਕਰ ਸਕਦਾ, ਧਰਮ ਗ੍ਰੰਥ ਪੜ੍ਹ ਕੇ ਧਰਮ ਵਿੱਚ ਪ੍ਰਵਿਰਤ ਹੋ ਕੇ ਕਿਸੇ ਉਸਤਾਦ ਗੁਰੂ ਤੋਂ ਵਿੱਦਿਆ ਪੜ੍ਹ ਕੇ ਮਨੁੱਖ ਗਿਆਨਵਾਨ ਹੋ ਸਕਦਾ ਅਤੇ ਵਿੱਦਿਆ ਪ੍ਰਾਪਤ ਕਰ ਸਕਦਾ। ਪਰ ਜੇਕਰ ਮਨੁੱਖ ਕੋਲ ਬੋਧ ਗਿਆਨ ਹੀ ਨਹੀਂ ਹੈਗਾ, ਆਤਮ ਸਰੂਪ ਦੇ ਕੀ ਜਾਣਨਾ, ਜਦੋਂ ਉਹਦੇ ਬੜੀ ਵੱਡੀ ਤਾਕਤ ਆ, ਮਤਲਬ ਮਨੁੱਖ ਜਨਮ ਪਾ ਕੇ ਵਿੱਦਿਆ ਵੀ ਨਹੀਂ ਪੜ੍ਹੀ ਹੈ ਤਾਂ ਪਸ਼ੂ ਨਾਲੋਂ ਅਧਿਕ ਵੱਡਾ ਪਸ਼ੂ ਜਾਣੋ, ਨਰਨ ਗਿਆਨ ਤੋਂ ਬਿਨਾਂ ਨਿੱਜ ਅਧਿਕਤਾ ਇੱਦਾਂ ਅਰਥ ਲੱਗ ਜਾਂਦਾ ਕਿ ਨਰਨ ਦੀ ਗਿਆਨ ਨਾਲ ਬਹੁਤ ਆਪਣੇ ਗਿਆਨ ਨਾਲ ਹੀ ਬਹੁਤ ਹੀ ਅਧਿਕਤਾ ਜਿਹੜਾ ਉਹਦੇ ਕੋਲ ਗਿਆਨ ਆ ਉਹਨੂੰ ਪਾਉਣ ਹੰਢਾਉਣ ਖਾਣ ਦਾ ਤੁਰਨ ਫਿਰਨ ਦਾ ਵਰਤਣ ਦਾ ਸਭ ਪਤਾ। ਪਰ ਜੇ ਮਨੁੱਖ ਨਰਨ ਗਿਆਨ ਮਨੁੱਖ ਗਿਆਨ ਤੋਂ ਬਿਨਾਂ ਅਤੇ ਉਹ ਗਿਆਨ ਤੋਂ ਬਿਨਾਂ ਤਾਂ ਉਹਨੂੰ ਪਸ਼ੂਆਂ ਦਾ ਵੀ ਪਸ਼ੂ ਵੱਡਾ ਹੀ ਜਾਣਦਾ। ਗੁਰਬਾਣੀ ਅੰਦਰ ਵੀ ਇਹੋ ਜਿਹੇ ਮਨੁੱਖਾਂ ਨੂੰ ਪਸ਼ੂ ਕਥਨ ਕੀਤਾ ਮਹਾਰਾਜ ਜੀ ਨੇ ਕਿ ਜੇ ਉਹ ਆਪਣੇ ਸਵੈ ਸਰੂਪ ਦੀ ਪ੍ਰਾਪਤੀ ਨਹੀਂ ਕਰਦੇ ਸਾਡੇ ਵਰਗੇ ਹਾਂਜੀ ਅਤੇ ਮਹਾਰਾਜ ਕਹਿੰਦੇ ਜੋ ਨਾ ਭਜੰਤੇ ਨਾਰਾਇਣਾ ਤਿਨਕਾ ਮੈਂ ਨਾ ਕਰੋ ਦਰਸ਼ਨਾ ਜਿਨਕੇ ਭੀਤਰ ਹੈ ਅੰਤਰਾ ਜੈਸੇ ਪਸ ਤੈਸੇ ਹੋਏ ਨਰ। ਅਤੇ ਸਾਡੇ ਨਾਲੋਂ ਜਿਹੜੇ ਪਸ਼ੂ ਵੀ ਚੰਗੇ ਉਂਝ ਕਰਤੂਤ ਪਸ਼ੂ ਵੀ ਮਾਨਸ ਜਾਤ ਪਰ ਸਾਡੇ ਨਾਲੋਂ ਪਸ਼ੂ ਵੀ ਚੰਗੇ ਆ ਕਿਉਂਕਿ ਭਗਤ ਕਬੀਰ ਜੀ ਕਹਿੰਦੇ ਨਰੂ ਮਰੈ ਨਰ ਕੰਮ ਨਾ ਆਵੈ ਪਸ਼ੂ ਮਰੈ ਦਸ ਕਾਜ ਸਵਾਰੀ। ਮਨੁੱਖ ਮਰਦਾ ਅਤੇ ਕਿਸੇ ਕੰਮ ਦਾ ਨਹੀਂ ਸਵਾਦ ਬਣ ਜਾਂਦੀ ਥੋੜ੍ਹੀ ਕੌਲੀ ਅਤੇ ਸੋਟਾ ਆਈ ਨਹੀਂ ਕਿਸੇ ਕੰਮ ਦੀ। ਪਸ਼ੂ ਮਰ ਜੇ ਦਸ ਕਾਜ ਸਵਾਰਦਾ ਚਮੜਾ ਬਣਦਾ ਆ ਕਈ ਦਵਾਈਆਂ ਬਣ ਜਾਂਦੀਆਂ ਨੇ ਹੱਡਾਂ ਦੀਆਂ ਅਤੇ ਉਹਦਾ ਮਾਸ ਕੁੱਤੇ ਖਾ ਲੈਂਦੇ ਇੱਲਾਂ ਖਾ ਲੈਂਦੀਆਂ ਕਿੰਨਾ ਚਮੜੇ ਦੇ ਜੁੱਤੀਆਂ ਆਦਿਕ ਬਣਦੀਆਂ ਬੈਲਟਾਂ ਬੁਲਟਾਂ ਸਭ ਕੁਝ ਕਿੰਨਾ ਕੰਮ ਸਵਾਰਦਾ ਦਸ ਕਾਜ ਸਵਾਰਦਾ ਪਸ਼ੂ। ਗੁਰਬਾਣੀ ਦਾ ਫਰਮਾਨ ਹੈ ਪਸ਼ੂ ਮਿਲਹਿ ਚੰਗਿਆਈਆ ਖੜ ਖਾਵੈ ਅੰਮ੍ਰਿਤ ਦੇਹ ਕਿ ਪਸ਼ੂ ਨੂੰ ਚੰਗਿਆਈਆਂ ਮਿਲਦੀਆਂ ਵਾ ਖੜ ਕੇ ਘਾਹ ਖਾ ਕੇ ਵੇਖੋ ਅੰਮ੍ਰਿਤ ਵਰਗਾ ਦੁੱਧ ਦਿੰਦੇ। ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਨਾਮ ਤੋਂ ਪਰ ਕਿਉਂਕਿ ਗੁਰੂ ਪਾਸੋਂ ਗਿਆਨ ਹੀ ਲਿਆ ਗੁਰਬਿਨ ਗਿਆਨ ਨਾ ਹੋਏ ਗਿਆਨੀ ਗੁਰਬਿਨ ਗਿਆਨ ਨਾ ਹੋਏ ਗੁਰ ਮਨ ਗਿਆਨ ਕਾ ਬਦਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ ਗੁਰਬਿਨ ਘੋਰ ਅੰਧਾ। ਅਤੇ ਉਹ ਨਾ ਗਿਆਨ ਤੋਂ ਬਿਨਾਂ ਨਾਮ ਨਹੀਂ ਜਪ ਸਕੀ ਤਾਂ ਅਤੇ ਨਾਮ ਵਿਹੂਣੇ ਆਦਮੀ ਅਲਾਹਣਤਾ ਵਾਲੇ ਜੀਵਨ ਵਿੱਚ ਰਹਿ ਕੇ ਕਰਮ ਕਰਦੇ ਮਾੜੇ ਇਸ ਕਰਕੇ ਉਹ ਪਸ਼ੂ ਵੱਡੇ ਮੰਨੇ ਜਾਂਦੇ ਆ। ਆਪਣੇ ਸਰੂਪ ਦਾ ਜਿਨ੍ਹਾਂ ਨੂੰ ਗਿਆਨ ਨਹੀਂ ਹੈ ਜਾਂ ਵੀ ਮਨੁੱਖ ਦੁਨਿਆਵੀ ਜ਼ਿੰਦਗੀ ਵਿੱਚ ਵੀ ਪੂਰਾ ਗਿਆਨੀ ਨਹੀਂ ਹੈਗਾ ਤਾਂ ਉਹ ਗਿਆਨ ਤੋਂ ਬਿਨਾਂ ਤਾਂ ਡੰਗਰ ਹੀ ਜਾਣ ਲਓ ਜਿਹਨੇ ਵਿਦਿਆ ਨਹੀਂ ਹਾਸਲ ਕੀਤੀ ਗਿਆਨ ਨਹੀਂ ਪ੍ਰਾਪਤ ਕੀਤਾ। ਧਰਮਸ਼ੀਲ ਤਪ ਦਾਨ ਗੁਣ ਜੋ ਬਿਨ ਬਿਨ ਵਿਦਿਆ ਬਿਨ ਜੇ ਜਾਤ ਧਰਮ ਕਹੀਏ ਕਿ ਧਰਮ ਤੋਂ ਬਿਨਾਂ ਹਾਂਜੀ ਸੀਲ ਕਹੀਏ ਚੰਗਾ ਸੁਭਾਅ ਸ੍ਰੇਸ਼ਟ ਆਚਰਣ ਐ ਆਪਣੇ ਧਰਮ ਵਿੱਚ ਪੱਕਾ ਸੀਲ ਰਹਿਣਾ ਚੰਗਾ ਸੁਭਾਅ ਰਹਿਣਾ ਸ਼ਾਂਤ ਸੁਭਾਅ ਰਹਿਣਾ ਜੀਵਨ ਵੀ ਚੰਗਾ ਹੋਣਾ। ਅਤੇ ਤਪ ਕਹੀਏ ਤਪੱਸਿਆ ਦਾਨ ਕਹੀਏ ਦਾਨ ਗੁਣ ਕਹੀਏ ਸ਼ੁਭ ਗੁਣ ਅਤੇ ਵਿੱਦਿਆ 14 ਪ੍ਰਕਾਰ ਦੀ ਵਿੱਦਿਆ ਵਿੱਚ ਕੋਈ ਵਿੱਦਿਆ ਇਹਨਾਂ ਇਹਨਾਂ ਤੋਂ ਬਿਨਾਂ ਵਿੱਦਿਆ ਬਿਨ ਜੇ ਜੰਤ ਧਰਮ ਤੋਂ ਸੀਲ ਸੁਭਾਅ ਤੋਂ ਤਪ ਤਪੱਸਿਆ ਤੋਂ ਦਾਨ ਪੁੰਨ ਤੋਂ ਗੁਣ ਸ਼ੁਭ ਗੁਣਾਂ ਤੋਂ ਵਿੱਦਿਆ ਬਿਨਾਂ ਤੋਂ ਵਿੱਦਿਆ ਬਿਨ ਜੇ ਜੰਤ ਜੇ ਕਹੀਏ ਜੋ ਜੰਤ ਕਹੀਏ ਜੀਵ ਆ ਮਿਰਤ ਲੋਕ ਖੇਤ ਭਾਰ ਦੇ ਅਤੇ ਕਹੀਏ ਉਹ ਜਿਹੜੇ ਜੀਵ ਆ ਨਾ ਜੇ ਬੰਦੇ ਆ ਉਹ ਤਾਂ ਇਸ ਮਿਰਤ ਲੋਕ ਕਹੀਏ ਜਿੱਥੇ ਮ੍ਰਿਤਿਉ ਹੁੰਦੀ ਉਹ ਮਿਰਤ ਲੋਕ ਆ ਮ੍ਰਿਤ ਲੋਕ ਕਹੀਏ ਮਾਦ ਲੋਕ ਦੀ ਖੇਤ ਕਹੀਏ ਜਿਹੜੀ ਧਰਤੀ ਹੈ ਨਾ ਧਰਤੀ ਉੱਪਰ ਭਾਰ ਆ ਸਿਰਫ ਭਾਰ ਬੋਝ ਹੀ ਹੋ ਕੇ ਉਹ ਤੁਰੇ ਫਿਰਦੇ ਨਰ ਬਾਪ ਮ੍ਰਿਗ ਵਿਚਰੰਤ ਉਸਦਾ ਜਿਹੜਾ ਬਾਪ ਕਹੀਏ ਸਰੀਰ ਆ ਉਹ ਤਾਂ ਭਾਵੇਂ ਦੇਖਣ ਨੂੰ ਨਰ ਕਹੀਏ ਮਨੁੱਖਾਂ ਵਰਗਾ ਲੱਗ ਰਿਹਾ ਪਰ ਜਿਹੜੇ ਕਰਮ ਹੈ ਨਾ ਕਰਮਾਂ ਕਰਕੇ ਉਹਦੇ ਮ੍ਰਿਗ ਕਹੀਏ ਹਿਰਨ ਡੰਗਰ ਪਸ਼ੂ ਆਦਿ ਵਾਂਗ ਹੀ ਸੰਸਾਰ ਵਿੱਚ ਵਿਚਰਨ ਦੇ ਗਈਏ ਵਿਚਰਿਆ ਫਿਰਦਿਆ ਭਾਵ ਜਿਵੇਂ ਹਿਰਨ ਵਿਚਾਰਾ ਗੁਣ ਵਿੱਚ ਭਟਕਦਾ ਫਿਰਦਾ ਤਿਵੇਂ ਗੁਣਹੀਣ ਪੁਰਸ਼ ਸੰਸਾਰ ਰੂਪੀ ਜੰਗਲ ਵਿੱਚ ਭਟਕ ਰਹੇ ਕਰਤੂਤ ਪਸ਼ੂ ਵੀ ਮਾਂਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਕਰਮ ਕਮਾਵਣ ਪਸ਼ੂਆਂ ਵਾਲੇ ਮਾਨਸ ਨਾਮ ਧਰਾਇਆ ਇਹੋ ਜਿਹੀ ਗੱਲ ਹੋਈ ਕਰਮ ਕਮਾਉਂਦੇ ਪਸ਼ੂਆਂ ਵਾਲੇ ਨਾਮ ਮਨੁੱਖ ਰੱਖਿਆ ਹੋਇਆ ਉਹ ਮਾਦ ਲੋਕ ਦੀ ਖੇਤ ਕਹੀ ਧਰਤੀ ਦੇ ਭਾਰ ਆ ਨਰ ਬਾਪ ਸਰੀਰ ਭਾਵੇਂ ਬਾਬਾ ਕਹੀਏ ਸਰੀਰ ਮਨੁੱਖਾਂ ਵਾਲਾ, ਪਰ ਉਹ ਤੁਰਦੇ ਫਿਰਦੇ ਮਿਰਗ ਕਹੀਏ ਹਿਰਨੀ ਵਿਚਰਨ ਦੇ ਕਹੀਏ ਫਿਰ ਰਹੇ। ਸੋ ਅੱਜ ਆਪਾਂ ਇੱਥੇ ਸਮਾਪਤੀ ਕਰੀਏ ਜੀ, ਫੁੱਲਾਂ ਚੁੱਕਾਂ ਦੀ ਖਿਮਾ ਇੱਥੇ ਸਮਾਪਤੀ, ਅਖੀਰਲੀਆਂ ਪੰਕਤੀਆਂ ਪੜ੍ਹ ਕੇ। ਧਰਮਸ਼ੀਲ ਤਪ ਦਾਨ ਗੁਣ ਵਿਦਿਆ ਬਿਨ ਜੇ ਜੰਤ, ਮਿਰਤ ਲੋਕ ਖਿਤ ਭਾਰਤੇ ਨਰ ਬਾਪ ਮ੍ਰਿਗ ਵਿਚਰੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।